और सतनाम करता पुरख बहु निर्वैर अकाल मूरत अजूनी सैभं गुर प्रसाद जप आदि सच जगाद सच है पी सच नानक होसी पी सच फिरत फिरत प्रव्याया परया तो सरणाए नानक की प्रभ बेनती अपनी भगती लाए। मैं मूर्ख की केतक बात है कोट पराधी तरियारे गुरु नानक जिन सुनया पेखिया से फिर गर्भास न परियारे। गुरु नानक जिन सुनया पेखिया से फिर गर्भास न परियारे। ज्ञान ध्यान किस कर्म न जाना सार न जाना तेरी सब ते वड्डा सतगुरु नानक जिन कल राखी मेरी।
सतनाम श्री वाहिगुरु साहिब जी। कह कहाए अंदरों मुक्त लेप कदे न लाए माया मोह गुर शब्द जलाए निर्मल नाम सद हिरदय ध्याए बहर हउमै कह कहाए।
वाहिगुरु जी का खालसा वाहिगुरु जी की फतेह। गुरु की साजी नवाजी गुरु खालसा सात संगत जी अमृत वेला सच नाओ वड्याई विचार गुरु महाराज के पवित्र पावन चरण कमलों विखे अमृत वेले तो गुरबाणी का आनंद माण रहे हो। सर्व आसा पूर्ण करने वाली बाणी श्री आसा जी की वार के शब्द कीर्तन भाई साहब रियाम सिंह जी के जथे पासों सरवण किए हैं। आओ हूँ जो लड़ीवार कथा आसा राग दष्टपदियों साहब श्री गुरु नानक देव जी महाराज दारण कीतियाँ पावन अष्टपदियों की चल रही है। इस कथा का आनंद माणिए पहले पातशाह जी महाराज भरथरी योगी ने उपदेश दे रहे ने। सुन भरथर नानक कहे विचार निर्मल नाम मेरा आधार। कलयुग दे विच एक नाम नाल ही जीव का उधार होना है ते ए नाम ही साडा आधार आसरा है। इस लोक विच भी परलोक विच भी जे नाम तो बिना होर जिन्ने मर्जी कोई कर लवे सब जप सब तप सब चतुराई ऊझड़ भरमै राहे न पाई उजाड़ विच ही भटकदा है। कोई जप तप सियाणप चतुराई नहीं चलती सहस सियाणप लख होहे ता एक न चलै नाल। परमेश्वर की प्राप्ति विच कोई सियाणप नहीं कोई चतुराई नहीं कोई जतन नहीं सिर्फ अकाल पुरख की कृपा ही होए जो कर दे अपने दर्शन आप करा दे बस ता ही परमेश्वर की प्राप्ति संभव है। सो इस पावन अष्टपदी के तीन पदे आप पिछे सरवण कर चुके हाँ। अखीर विच तीजे विच महाराज ने कहा सी सतगुर सेवे करनी सारी बाकी तो सारा संसार माया ने जितया होया जग त्रिया जित कामण हितकारी जगत नूं इस्त्री दा मोह इस्त्री दे मोह विच्चों फिर बच्चियां दा मोह फिर गां दी गां पसारा पसरदा है ते सारी दुनिया दी सोच इत्थे खड़ी है इस्त्री दे परिवार ते ते पुत्र कलत्र लग नाम विसारी इन्हां संसार दे रिश्तियां संबंधां च फस के धीआं पुत्रां दे मोह च फस के परमेश्वर दा नाम विसारी बैठे हैं। बिरथा जन्म गवाया बाजी हारी अपना जन्म बिरथा गवा लिया जीवन की बाजी हार के जा रहे ने दुनिया तो। सतगुर सेवे करनी सारी जिन्होंने ਗੁਰੂ ਦੇ ਚਰਨ ਫੜ ਲਏ ਹਨ, ਇਸ ਕਲਯੁਗ ਵਿੱਚ ਆ ਕੇ ਗੁਰੂ ਦੀ ਸੇਵਾ ਕੀਤੀ ਹੈ, ਉਹਨਾਂ ਦੀ ਕਰਨੀ ਸ੍ਰੇਸ਼ਟ ਹੋਈ ਹੈ, ਬਾਕੀ ਸਾਰਿਆਂ ਦੀ ਕਰਨੀ ਨਿੰਦਣ ਯੋਗ ਹੈ। ਇੱਕ ਗੁਰੂ ਕੇ ਸਿੱਖਾਂ ਦੀ, ਗੁਰੂ ਦੇ ਪਿਆਰਿਆਂ ਦੀ, ਜਿਹੜੇ ਗੁਰੂ ਮਹਾਰਾਜ ਨਾਲ ਜੁੜ ਗਏ ਹਨ, ਉਹ ਸ੍ਰੇਸ਼ਟ ਕਰਨੀ ਉੱਤਮ ਕਰਨੀ ਹੈ। ਉਸ ਕਰਨੀ ਵਾਲੇ ਦਾ ਜੀਵਨ, ਰਹਿਣੀ ਬਹਿਣੀ, ਉਹਦਾ ਆਚਰਣ ਇਹ ਸੰਸਾਰ 'ਚ ਕਿੱਦਾਂ ਦਾ ਹੁੰਦਾ ਹੈ, ਉਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਕਿਵੇਂ ਰਹਿੰਦਾ, ਕਿਉਂਕਿ ਰਹਿਣਾ ਤਾਂ ਸੰਸਾਰ ਵਿੱਚ ਹੀ ਪੈਂਦਾ। ਭਾਈ ਗੁਰਦਾਸ ਜੀ ਦੇ ਵੀ ਬਚਨ ਨੇ, ਮਣੀ ਜਿਨ੍ਹਾਂ ਸੱਪਾਂ ਸਿਰੀ ਹੋਏ ਵੀ ਸੱਪਾਂ ਵਿੱਚ ਫਿਰਾਹੀ। ਜਿਨ੍ਹਾਂ ਸੱਪਾਂ ਦੇ ਸਿਰ ਮਣੀ ਹੁੰਦੀ ਹੈ, ਉਹ ਸੱਪ ਵੀ ਦੂਜੇ ਸੱਪਾਂ ਵਿੱਚ ਹੀ ਰਹਿੰਦੇ ਹਨ, ਪਰ ਹੁੰਦੇ ਮਣੀ ਵਾਲੇ ਹਨ। ਸੋ ਜਿਨ੍ਹਾਂ ਕੋਲ ਪਰਮੇਸ਼ੁਰ ਦੇ ਬ੍ਰਹਮ ਸਰੂਪ ਦੀ ਪ੍ਰਾਪਤੀ ਦੀ ਮਣੀ ਹੈ, ਭਗਤੀ ਦੀ ਮਣੀ ਹੈ, ਉਹ ਵੀ ਗੁਰਸਿੱਖ ਸੰਸਾਰ ਦੇ ਵਿੱਚ ਹੀ ਰਹਿੰਦੇ, ਗ੍ਰਿਸਤੀਆਂ ਦੇ ਵਿੱਚ। ਕਾਰੋਬਾਰੀ ਗੁਰਸਿੱਖ ਤਿਵਾਹੀ, ਕਾਰੋਬਾਰੀ ਗੁਰਸਿੱਖ ਉਸੇ ਤਰ੍ਹਾਂ ਰਹਿੰਦਾ ਹੈ ਜਿਵੇਂ ਮਣੀ ਵਾਲਾ ਸੱਪ ਬਾਕੀ ਸੱਪਾਂ ਵਿੱਚ ਰਹਿੰਦਾ, ਪਰ ਹੁੰਦਾ ਉਹ ਵੱਖਰਾ ਹੀ ਹੈ। ਉਹ ਮਣੀ ਵਾਲਾ ਹੁੰਦਾ, ਆਮ ਉਹਦੇ ਸਾਹਮਣੇ ਕੁਛ ਨਹੀਂ ਹੁੰਦੇ, ਪਰ ਉਹ ਰਹਿੰਦਾ ਉਹਨਾਂ ਦੇ ਵਿਚਕਾਰ, ਉਹਨਾਂ ਵਰਗਾ ਬਣ ਕੇ ਹੈ। ਇਸ ਕਰਕੇ ਗੁਰਸਿੱਖਾਂ ਨੂੰ, ਬ੍ਰਹਮ ਗਿਆਨੀਆਂ ਨੂੰ, ਅਭਿਆਸੀਆਂ ਨੂੰ ਆਮ ਲੋਕ ਸੰਸਾਰ ਦੇ ਪਛਾਣ ਨਹੀਂ ਸਕਦੇ। ਉਹ ਸਮਝਦੇ ਆ ਵੀ ਸਾਡੇ ਵਰਗੇ ਹੀ ਹੈ, ਇਹਨਾਂ ਦੇ ਵੀ ਦੋ ਹੱਥ, ਦੋ ਪੈਰ, ਦੋ ਅੱਖਾਂ, ਦੋ ਕੰਨ, ਦੋ ਨੱਕ ਹਨ, ਇਹਨਾਂ 'ਚ ਕੀ ਵਿਸ਼ੇਸ਼ਤਾ ਹੈ। ਪਰ ਉਹ ਹੁੰਦੇ ਨਿਆਰੇ ਹਨ, ਉਹਨਾਂ ਦਾ ਪਤਾ ਕਦੀ ਕਦੀ ਜਦੋਂ ਉਹ ਉਹਨਾਂ ਨੂੰ ਕੋਈ ਦੇਖਣਾ ਚਾਹੇ, ਪਰਖਣਾ ਚਾਹੇ, ਖੋਜਣਾ ਚਾਹੇ ਤਾਂ ਲੱਗ ਵੀ ਜਾਂਦਾ, ਪਰ ਬਹੁਤ ਘੱਟ ਪਤਾ ਲੱਗਦਾ। ਆਮ ਲੋਕ ਇਹ ਸਮਝਦੇ ਆ ਵੀ ਇਹ ਸਾਡੇ ਵਰਗੇ ਹੀ ਹਨ। ਸੰਤ ਬਾਬਾ ਜਵਾਲਾ ਸਿੰਘ ਜੀ ਕੋਲ ਇੱਕ ਬੰਦਾ ਕਹਿੰਦੇ ਆਇਆ, ਮਨਮੁੱਖ ਬੰਦਾ ਸੀ, ਈਰਖਾ ਕਰਦਾ ਸੀ, ਅਤੇ ਆ ਕੇ ਕਹਿਣ ਲੱਗਾ, ਤੈਨੂੰ ਸਾਰੇ ਸੰਤ ਕਹਿੰਦੇ ਨੇ, ਤੇਰੇ ਮੇਰੇ 'ਚ ਕੀ ਫਰਕ ਹੈ। ਬਾਬਾ ਜੀ ਕਹਿੰਦੇ, ਮੇਰੇ ਤੇਰੇ 'ਚ ਕੋਈ ਫਰਕ ਨਹੀਂ, ਤੂੰ ਵੀ ਮੇਰਾ ਭਰਾ ਹੈ ਅਤੇ ਮੈਂ ਤੇਰਾ ਭਰਾ ਹਾਂ, ਤੂੰ ਬੰਦੇ ਹੀ ਆਪਾਂ। ਕਹਿੰਦੇ ਨਹੀਂ, ਤੂੰ ਸੰਤ ਬਣਿਆ ਫਿਰਦਾ, ਬਹੁਤਾ ਵੱਡਾ ਭਗਤ ਬਣਿਆ ਫਿਰਦਾ, ਤੈਨੂੰ ਲੋਕ ਬਾਬਾ ਜੀ, ਬਾਬਾ ਜੀ, ਬਾਬਾ ਜੀ। ਬਾਬਾ ਜੀ ਕਹਿੰਦੇ ਵੀ ਲੋਕ ਕਹਿੰਦੇ, ਮੈਂ ਤਾਂ ਨਹੀਂ ਕਹਿੰਦਾ। ਕਹਿੰਦੇ ਨਹੀਂ, ਤੂੰ ਕੁਹਾਂਦਾ, ਤੂੰ ਬਾਬਾ, ਦੱਸ ਮੈਨੂੰ ਤੂੰ, ਤੇਰੇ ਮੇਰੇ 'ਚ ਫਰਕ ਕੀ ਹੈ। ਪੰਜ ਚਾਰ ਵਾਰੀ ਉਹਨੇ ਬਹਿਸ ਕੀਤੀ। ਸੰਤ ਕਹਿੰਦੇ ਵੀ ਭਾਈ, ਫਰਕ ਦਾ ਪਤਾ ਲਾਉਣਾ ਤਾਂ ਮਹਾਰਾਜ ਕੋਲ ਚਲੋ। ਗੁਰੂ ਗ੍ਰੰਥ ਸਾਹਿਬ ਪੰਜ ਇਸ਼ਨਾਨਾਂ ਕਰਾ ਲਿਆ, ਉਹਨੂੰ ਨਾਲ ਲੈ ਆਏ, ਮਹਾਰਾਜ ਦੇ ਸਾਹਮਣੇ ਖੜ੍ਹੇ ਹੋ ਕੇ ਕਹਿੰਦੇ ਵੀ ਅਰਦਾਸ ਕਰਨੀ, ਜੋ ਮੈਂ ਕਰਨੀ ਉਹੀ ਤੂੰ ਕਰਨੀ, ਜੋ ਸ਼ਬਦ ਮੈਂ ਬੋਲਾਂਗਾ ਉਹੀ ਤੂੰ ਬੋਲੀ। ਅਤੇ ਉਹਨੇ ਆਖਿਆ ਵੀ ਠੀਕ ਹੈ, ਮੈਂ ਬੋਲਾਂਗਾ। ਖਲੋ ਗਿਆ ਅਤੇ ਜਦੋਂ ਅਰਦਾਸ ਸੰਤ ਕਰਦੇ, ਕਹਿੰਦੇ ਹੇ ਗੁਰੂ ਗ੍ਰੰਥ ਸਾਹਿਬ, ਉਹ ਵੀ ਕਹਿੰਦਾ ਹੇ ਗੁਰੂ ਗ੍ਰੰਥ ਸਾਹਿਬ, ਹੇ ਸੱਚੇ ਪਾਤਸ਼ਾਹ, ਉਹ ਵੀ ਕਹਿੰਦਾ ਹੇ ਸੱਚੇ ਪਾਤਸ਼ਾਹ। ਸੰਤ ਕਹਿੰਦੇ ਮੇਰਾ ਪੱਠਾ ਹੀ ਪਾ ਦੇ, ਮੇਰਾ ਬੇੜਾ ਗਰਕ ਕਰ ਦੇ, ਮੇਰਾ ਕੱਖ ਨਾ ਰਹੇ ਮੇਰਾ। ਉਹ ਚੁੱਪ। ਸੰਤ ਕਹਿੰਦੇ ਕਹਿ ਤੂੰ ਵੀ ਬੋਲ। ਕਹਿੰਦਾ ਇਹ ਕਿਵੇਂ ਹੋ ਸਕਦਾ, ਮੈਂ ਆਪਣਾ ਪੱਠਾ ਕਿਉਂ ਪਵਾਵਾਂ। ਉਹ ਕਹਿੰਦੇ ਬਸ ਇਹੀ ਫਰਕ ਹੈ, ਤੇਰਾ ਮੇਰਾ ਇਹ ਫਰਕ ਹੈ, ਮੇਰਾ ਮੁਝ ਮੈਂ ਕੁਛ ਨਹੀਂ, ਮੇਰਾ ਕੁਛ ਨਹੀਂ ਸੰਸਾਰ 'ਤੇ, ਮੈਨੂੰ ਕਿਸੇ ਚੀਜ਼ ਦਾ ਮੋਹ ਨਹੀਂ। ਖਤਮ ਹੋ ਜੇ, ਸੜ ਜੇ, ਗਲ ਜੇ, ਸਾਰਾ ਸੰਸਾਰ ਹੀ ਉਜੜ ਜੇ, ਮੈਨੂੰ ਕੋਈ ਫਰਕ ਨਹੀਂ, ਤੈਨੂੰ ਤਾਂ ਛੋਟੀ ਛੋਟੀ ਚੀਜ਼ ਦਾ ਮੋਹ ਹੈ। ਰਾਜਾ ਜਨਕ ਜੀ, ਬ੍ਰਹਮ ਗਿਆਨੀ ਜਨਕ ਕਿਹਾ ਜਾਂਦਾ ਕਿ ਮਹਾਂਪੁਰਸ਼ ਜਨਕ, ਜਨਕ ਬੈਠੇ ਸਿੰਘ ਆਸਣ, ਨੌ ਮੁਨੀ ਧੂਰ ਲੈ ਲਾਵੈ ਕੋ। ਨੌ ਮੁਨੀ ਹੋਏ ਨੇ ਉਸ ਵੇਲੇ ਜਦੋਂ ਜਨਕ ਜੀ ਰਾਜੇ ਹੋਏ ਨੇ, ਨੌ ਦੇ ਨੌ ਮੁਨੀ, ਨਾਰਦ ਮੁਨੀ ਵਰਗੇ ਤੱਕ, ਸੁਖਦੇਵ ਮੁਨੀ ਵਰਗੇ, ਸਾਰੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਜਾਂਦੇ ਸਨ। ਰਾਜਾ ਹੋ ਕੇ ਤਿਆਗੀ ਹੋਣਾ ਬੜਾ ਔਖਾ ਹੈ, ਉਹ ਰਾਜੇ ਵੀ ਸਨ ਅਤੇ ਤਿਆਗੀ ਵੀ ਸਨ। ਸੁਖਦੇਵ ਮੁਨੀ ਮਿਲਣ ਵਾਸਤੇ ਆਇਆ, ਪਹਿਲਾਂ ਤਾਂ ਉਹਨਾਂ ਨੇ ਭਜਾ ਦਿੱਤਾ, ਕਿਉਂਕਿ ਉਹਨਾਂ ਦਾ ਸਰੂਪ ਹੀ ਇਹੋ ਜਿਹਾ ਸੀ। ਉਸ ਵੇਲੇ ਰਾਜਾ ਸਿੰਘਾਸਣ 'ਤੇ ਬੈਠਾ, ਇੱਕ ਪੈਰ ਤੇਲ ਦੇ ਕੜਾਹੇ 'ਚ ਰੱਖਿਆ, ਥੱਲੇ ਅੱਗ ਬਲ ਰਹੀ, ਉਹਦੇ 'ਚ ਪੈਰ ਸੜ ਰਿਹਾ। ਦੂਜਾ ਪੈਰ ਸੁੰਦਰ ਇਸਤਰੀਆਂ ਉਹ ਆਪਣੇ ਹੱਥਾਂ 'ਚ ਲੈ ਕੇ ਉਹਨੂੰ ਮਲ ਰਹੀਆਂ, ਮਾਲਿਸ਼ ਕਰ ਰਹੀਆਂ। ਇਸ ਰੂਪ ਦੇਖ ਕੇ ਤਾਂ ਸੁਖਦੇਵ ਮੁਨੀ ਵਾਪਸ ਆਪਣੇ ਪਿਤਾ ਬਿਆਸ ਕੋਲ ਚਲਾ ਗਿਆ। ਕਹਿਣ ਲੱਗਾ, ਕਿੱਥੇ ਭੇਜਤਾ ਮੈਨੂੰ ਗੁਰੂ ਦੇ? ਕਿਹੜਾ ਗੁਰੂ? ਉਹ ਤਾਂ ਗੁਰੂ ਵਾਲੀ ਮੈਨੂੰ ਕੋਈ ਗੱਲ ਨਹੀਂ, ਉਹ ਤਾਂ ਸੁੰਦਰੀਆਂ ਇਸਤਰੀਆਂ 'ਚ ਬੈਠਾ। ਉੱਧਰ ਧਿਆਨ ਗਿਆ, ਉਹ ਤੇਲ ਦੇ ਕੜਾਹ ਵੱਲ ਨਹੀਂ ਗਿਆ। ਇਨਸਾਨ ਕਿਸੇ ਦੇ ਗੁਣ ਨਹੀਂ ਦੇਖਦਾ, ਔਗਣ ਦੇਖਦਾ। ਲੋਕ ਔਗਣਾ ਕੀ ਬੰਨਾ ਗੰਠੜੀ, ਗੁਣਨਾ ਵਿਆਜੈ ਕੋਏ। ਜਦੋਂ ਉਹ ਵੇਖ ਕੇ ਗਿਆ, ਉਹ ਨੈਗੇਟਿਵ ਪੱਖ ਦੇਖ ਰਿਹਾ, ਪੋਜ਼ੀਟਿਵ ਦੇਖਿਆ ਨਹੀਂ। ਅਤੇ ਵੇਦ ਵਿਆਸ ਜੀ ਕਹਿੰਦੇ, ਕਾਕੇ ਤੂੰ ਕੀ ਦੇਖਿਆ? ਤੂੰ ਇੱਕ ਪਾਸੇ ਦੇਖਿਆ, ਦੂਜਾ ਪੈਰ ਕਿੱਥੇ ਸੀ? ਉਹ ਤੇਲ ਦੀ ਕੜਾਹੀ 'ਚ ਸੜ ਰਿਹਾ ਸੀ, ਉਹ ਨਹੀਂ ਤੂੰ ਦੇਖਿਆ? ਉੱਥੇ ਸਮਝਣ ਵਾਲੀ ਇਹ ਗੱਲ ਸੀ ਕਿ ਉਹਨਾਂ ਵਾਸਤੇ ਉਹ ਦੁੱਖ ਅਤੇ ਸੁੱਖ ਇੱਕੋ ਜਿਹੇ ਹਨ। ਉਹਨਾਂ ਨੇ ਤੈਨੂੰ ਕੌਤਕ ਦਿਖਾਇਆ, ਪਰ ਤੂੰ ਇੱਕ ਪੱਖ ਦੇਖ ਕੇ ਆ ਗਿਆ, ਦੂਜਾ ਤੂੰ ਦੇਖਿਆ ਨਹੀਂ। ਜਾ ਦੁਬਾਰਾ, ਉਹਨਾਂ ਤੋਂ ਬਿਨਾਂ ਤੈਨੂੰ ਗੁਰੂ ਨਹੀਂ ਕੋਈ ਲੱਭਣਾ। ਦੂਜੀ ਵਾਰੀ ਗਿਆ ਅਤੇ ਰਾਜਾ ਜੀ ਨੇ ਫਿਰ ਮਾਇਆ ਵਰਤਾ ਤੀ, ਮਹਾਂਪੁਰਸ਼ਾਂ ਦੀ ਖੇਡ ਹੁੰਦੀ। ਉਹ ਪੂਰਨ ਬ੍ਰਹਮ ਗਿਆਨੀ ਸਨ। ਉਹ ਪਹਿਰੇਦਾਰਾਂ ਨੇ ਆਖਿਆ, ਬਾਬਾ ਕਿੱਥੇ ਚੱਲਿਆ? ਕਹਿੰਦਾ, ਅੰਦਰ ਠਹਿਰ, ਆਹ ਜਿਹੜਾ ਸਮਾਨ ਹੈ ਬਾਹਰ ਰੱਖ, ਇਹ ਦਰਬਾਰ 'ਚ ਨਹੀਂ ਜਾ ਸਕਦਾ। ਲੰਗੋਟੀ ਸੀ, ਉਹ ਚਿੱਪੀ ਸੀ, ਮਾੜੀ ਜੋ ਬਰਾਗਣ ਸੀ, ਇਹਨਾਂ ਸਾਰਿਆਂ ਕੋਲ ਸਮਾਨ ਹੁੰਦਾ, ਬਾਹਰ ਰਖਾ ਲਿਆ। ਬਾਹਰ ਰਖਾ ਕੇ ਸਮਾਨ ਅਤੇ ਅੰਦਰ ਵਾੜਿਆ। ਇਹਨੇ ਨੂੰ ਪਿੱਛੋਂ ਬੰਦਾ ਦੌੜਿਆ ਦੌੜਿਆ ਆਇਆ, ਕਹਿੰਦਾ, ਜੀ ਸ਼ਹਿਰ ਨੂੰ ਅੱਗ ਲੱਗ ਗਈ, ਸਾਰਾ ਸ਼ਹਿਰ ਸੜ ਰਿਹਾ। ਦੂਜੇ 2 ਮਿੰਟ ਬਾਅਦ ਦੂਜਾ ਬੰਦਾ ਆ ਗਿਆ, ਕਹਿੰਦਾ, ਮਹਾਰਾਜ ਮਹਿਲਾਂ ਨੂੰ ਅੱਗ ਲੱਗ ਗਈ, ਮਹਿਲਾਂ ਨੂੰ ਅੱਗ ਲੱਗ ਗਈ। ਜਦੋਂ ਮਹਿਲਾਂ ਦੀ ਗੱਲ ਸੁਣੀ ਤੇ ਉਹ ਜਿਹੜਾ ਸੀ ਸੁਖਦੇਵ ਮੁਨੀ ਪਿਛਾ ਨੂੰ ਦੌੜਿਆ ਵੀ ਮੇਰੀ ਲੰਗੋਟੀ ਪਈ ਸੀ ਬਾਹਰ, ਕਿਤੇ ਉਹ ਨਾ ਸੜ ਜੇ। ਜਨਕ ਜੀ ਕਹਿੰਦੇ, ਠਹਿਰ ਜਾ, ਮੇਰਾ ਸਾਰਾ ਸ਼ਹਿਰ ਸੜ ਗਿਆ ਅਤੇ ਤੈਨੂੰ ਲੰਗੋਟੀ ਦਾ ਫਿਕਰ ਹੈ? ਮੈਨੂੰ ਸ਼ਹਿਰ ਸੜਨ ਦਾ ਕੋਈ ਚਿੰਤਾ ਨਹੀਂ, ਮਹਿਲ ਸੜ ਕੇ ਕੋਈ ਚਿੰਤਾ ਨਹੀਂ, ਤੇਰੀ 4 ਆਨੇ ਦੀ ਲੰਗੋਟੀ ਅਤੇ ਤੈਨੂੰ ਉਹਦੀ ਉਹਦੀ ਉਹਦੇ ਫਿਕਰ ਪੈ ਗਈ, ਤੂੰ ਮੇਰਾ ਚੇਲਾ ਨਹੀਂ ਬਣ ਸਕਦਾ, ਜਾ ਵਾਪਸ। ਵਾਪਸ ਭੇਜਤਾ। ਪਿਤਾ ਨੇ ਆਖਿਆ, ਪੁੱਤਰ ਫਿਰ ਉਡੋਲ ਗਿਆ, ਤੂੰ ਫਿਰ ਨਹੀਂ ਸਮਝ ਸਕਿਆ, ਤੂੰ ਫੇਲ ਹੋ ਕੇ ਆ ਗਿਆ, ਜਾਣਾ ਉੱਥੇ ਹੀ ਪੈਣਾ, ਗਿਆਨ ਉੱਥੇ ਹੀ ਮਿਲਣਾ, ਹੋਰ ਤੈਨੂੰ ਕੋਈ ਮਹਾਂਪੁਰਸ਼ ਗੁਰੂ ਨਹੀਂ ਮਿਲਣਾ। ਉੱਥੇ ਹੀ ਗੱਲ ਬਣਨੀ ਹੈ, ਨਿਸ਼ਚਾ ਉੱਥੇ ਹੀ ਕਰਨਾ ਪੈਣਾ। ਹੁਣ ਤਾਂ ਉਹਨਾਂ ਨੇ ਵੜਨ ਨਹੀਂ ਦੇਣਾ, ਹੁਣ ਤਾਂ ਗੱਲ ਕੋਈ ਬਣਨੀ ਨਹੀਂ, ਕੀ ਕਰੀਏ? ਕਹਿੰਦੇ, ਇੱਕ ਗੱਲ ਹੈ ਵੀ ਜਨਕ ਜੀ ਸੰਤਾਂ ਮਹਾਂਪੁਰਸ਼ਾਂ ਨੂੰ ਰੋਜ਼ ਆਪਣੇ ਹੱਥੀਂ ਬ੍ਰਹਮ ਗਿਆਨੀਆਂ ਨੂੰ, ਸਾਧੂਆਂ ਨੂੰ, ਫਕੀਰਾਂ ਨੂੰ ਪ੍ਰਸ਼ਾਦਾ ਛਕਾਉਂਦੇ, ਆਪਣੇ ਹੱਥੀਂ ਛਕਾਉਂਦੇ। ਰਾਜਾ ਜਨਕ ਜੀ ਰੋਜ਼ ਦੁਪਹਿਰ ਦਾ ਲੰਗਰ ਆਪਣੇ ਹੱਥੀਂ ਵਰਤਾਉਂਦੇ ਸੀ। ਜਿੰਨੇ ਸਾਧੂ ਸੰਤ ਉਹਨਾਂ ਦੇ ਮਹਿਲ 'ਚ ਆਉਂਦੇ ਸੀ, ਬਿਠਾ ਕੇ ਪੈਰ ਧੋਣੇ, ਹੱਥ ਧੋਣੇ, ਪ੍ਰਸ਼ਾਦਾ ਛਕਾਉਣਾ, ਸੇਵਾ ਕਰਨੀ। ਫਿਰ ਉਹਨਾਂ ਦੀਆਂ ਜਿਹੜੀਆਂ ਜੂਠੀਆਂ ਪਤਲਾਂ ਨੇ ਉਹ ਚੱਕ ਕੇ ਆਪਣੇ ਹੱਥੀਂ ਅਤੇ ਇੱਕ ਮੋਰੀ ਥਾਣੀ ਬਾਹਰ ਸੁੱਟ ਦੇ। ਉਹ ਜਿੱਥੇ ਸੁੱਟਦੇ ਹਨ ਤੂੰ ਉੱਥੇ ਜਾ ਕੇ ਬੈਠ ਜਾ, ਉਹ ਜੂਠੀਆਂ ਪਤਲਾਂ ਤੇਰੇ ਸਿਰ 'ਚ ਪੈਣ, ਜੂਠ ਸਾਰੀ ਪਵੇ, ਤਰਕ ਨਾ ਕਰੀ, ਉੱਥੇ ਬਹਿ ਜੀ। ਸੁਖਦੇਵ ਮੁਨੀ ਵੇਦ ਵਿਆਸ ਦਾ ਪੁੱਤਰ ਉੱਥੇ ਜਾ ਕੇ ਬੈਠਾ ਸੀ, ਔਰ ਬੈਠੇ ਦੇ ਸਿਰ ਦੇ ਵਿੱਚ ਜੂਠ ਪੈਂਦੀ ਰਹੀ। ਪੁਰਾਣਾ ਵਿੱਚ ਤਾਂ ਲਿਖਿਆ 12 ਸਾਲ ਬੈਠਾ ਰਿਹਾ। ਗੁਰੂ ਰਾਮਦਾਸ ਸਾਹਿਬ ਜੀ ਇਹ ਗੱਲ ਲਿਖਦੇ ਆ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡੁਲਾਵੈ ਕੋ। ਜਦੋਂ ਸੁਖਦੇਵ ਮੁਨੀ ਦੇ ਸਿਰ ਵਿੱਚ ਜੂਠ ਪੈਂਦੀ ਰਹੀ, ਮੱਖੀਆਂ ਭਿਣ ਭਿਣ ਕਰਦੀਆਂ, ਉਹ ਖੀਰ ਵੀ, ਕੜਾਹ ਵੀ, ਦਾਲ ਵੀ, ਸਬਜ਼ੀ ਵੀ, ਸਭ ਕੁਛ ਵਿੱਚੇ ਹੁੰਦਾ, ਉੱਥੇ ਬੈਠਣਾ, ਮਨ ਨਹੀਂ ਡੁਲਾਇਆ। ਕਿਹਾ ਵੀ ਹੁਣ ਇਸ ਤੋਂ ਅੱਗੇ ਹੋਰ ਕੋਈ ਹੈ ਹੀ ਨਹੀਂ, ਇਹ ਲਾਸਟ ਚਾਂਸ ਹੈ, ਜੇ ਵੀ ਗਿਆ ਤਾਂ। ਜਦੋਂ ਵੇਖ ਲਿਆ ਗੁਰੂ ਨੇ, ਰਾਜਾ ਜਨਕ ਨੇ, ਬਈ ਇਹ ਹੈ ਅਧਿਕਾਰੀ, ਅਤੇ ਉਸ ਵੇਲੇ ਉਠਾਇਆ, ਇਸ਼ਨਾਨ ਕਰਾਇਆ, ਬਿਠਾ ਕੇ ਜਿਹੜਾ ਪੜਦਾ ਭਰਮ ਦਾ ਫਿਰ ਚੁੱਕ ਦਿੱਤਾ, ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਸੀ। ਜਾਤ ਨਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਪਿਆ ਵੈਗੋ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੂਆ ਤਿਲ ਨਾ ਡੁਲਾ ਵੈਗੋ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਇਹ ਪਵਿੱਤਰ ਪਾਵਨ ਬਚਨ ਕਾਨੜੇ ਰਾਗ ਵਿੱਚ ਆਉਂਦੇ ਹਨ। ਸਾਹਿਬ ਸੱਚੇ ਪਾਤਸ਼ਾਹ ਜੀ ਵਚਨ ਕਰ ਰਹੇ ਨੇ ਵੀ ਜਦੋਂ ਗੁਰੂ ਦੀ ਸ਼ਰਨ ਪੈਂਦਾ ਹੈ ਉਦੋਂ ਫਿਰ ਗੱਲ ਬਦਲ ਜਾਂਦੀ ਹੈ, ਕਰਨੀ ਸਾਰੀ ਸ੍ਰੇਸ਼ਟ ਕਰਨੀ ਉਦੋਂ ਹੁੰਦੀ ਹੈ, ਉਸ ਤੋਂ ਪਹਿਲਾਂ ਬੰਦਾ ਅਧੂਰਾ ਹੀ ਹੁੰਦਾ ਹੈ। ਜਿੰਨਾ ਮਰਜ਼ੀ ਗਿਆਨੀ ਹੋਵੇ, ਜਿੰਨਾ ਮਰਜ਼ੀ ਪੜ੍ਹਿਆ ਹੋਵੇ, ਜਿੰਨਾ ਮਰਜ਼ੀ ਵਿਦਵਾਨ ਹੋਵੇ, ਜਿੰਨਾ ਮਰਜ਼ੀ ਧਰਮੀ ਕਰਮੀ ਵੀ ਹੋਵੇ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ। ਆਖੋ ਸ੍ਰੀ ਵਾਹਿਗੁਰੂ। ਜਦੋਂ ਗੁਰੂ ਮਿਲਦਾ ਹੈ ਫਿਰ ਉਹਦਾ ਵਰਤਾਰਾ ਕਿੱਦਾਂ ਦਾ ਹੁੰਦਾ ਹੈ ਉਹ ਵੀ ਅਗਲੀ ਪੰਕਤੀ 'ਚ ਮਹਾਰਾਜ ਦੱਸ ਰਹੇ ਨੇ। ਪਿਆਰ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬਾਹਰੋ ਹਉਮੈ ਕਹਿ ਕਹਾਏ।
ਇਹੋ ਜਿਹੇ ਮਹਾਂਪੁਰਸ਼ ਜਦੋਂ ਗੁਰੂ ਕੇ ਸਿੱਖ ਗੁਰਮਤ ਦੇ ਧਾਰਨੀ, ਗੁਰੂ ਕੀ ਮਤ ਦੇ ਧਾਰਨੀ ਹੋ ਜਾਂਦੇ ਹਨ ਤਾਂ ਉਹ ਸੰਸਾਰ ਵਿੱਚ ਨਿਰਲੇਪ ਕਿਵੇਂ ਰਹਿੰਦੇ ਹਨ? ਗੁਰੂ ਨਾਨਕ ਦੇਵ ਜੀ ਮਹਾਰਾਜਾ ਪਰਥਰੀ ਨੂੰ ਦੱਸ ਰਹੇ ਨੇ, ਕਹਿੰਦੇ ਬਾਹਰੋਂ ਹਉਮੈ ਕਹਿ ਕਹਾਏ। ਬਾਹਰੋਂ ਲੋਕਾਂ ਦੇ ਨਾਲ ਮਿਲਦਿਆਂ ਹੋਇਆਂ, ਗੱਲਬਾਤ ਕਰਦਿਆਂ ਹੋਇਆਂ ਇੰਝ ਲੱਗਦਾ ਹੈ ਵੀ ਇਹ ਹਉਮੈ ਜੀ ਬੋਲ ਰਹੇ ਨੇ, ਕਿਉਂਕਿ ਮੈਂ ਤੋਂ ਬਿਨਾਂ ਤਾਂ ਗੱਲ ਹੁੰਦੀ ਨਹੀਂ, ਮੈਂ ਤੋਂ ਬਿਨਾਂ ਗੱਲ ਨਹੀਂ ਹੁੰਦੀ। ਹੁਣ ਦੁਨੀਆਂ 'ਚ ਰਹਿਣਾ ਤਾਂ ਬੋਲਣਾ ਤਾਂ ਪੈਣਾ। ਲੋਗਨ ਸਿਉ ਮੇਰਾ ਠਾਠਾ ਬਾਕਾ, ਸਾਚ ਨਾਮ ਮੇਰਾ ਮਨ ਲਾਗਾ। ਲੋਗਨ ਸਿਉ ਮੇਰਾ ਠਾਠਾ ਬਾਗਾ, ਲੋਕਾਂ ਨਾਲ ਠਾਠਾ ਬਾਗਾ ਕਰਨਾ ਪੈਣਾ, ਪ੍ਰਸ਼ਾਦਾ ਵੀ ਛਕਣਾ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ, ਵਿਹਾਰਤ ਜੀਵਨ ਦਾ ਜਿਹੜਾ ਉਹ ਬ੍ਰਹਮ ਗਿਆਨੀ ਨੂੰ ਵੀ ਕਰਨਾ ਪੈਂਦਾ, ਪਰਲਭਤ ਬ੍ਰਹਮ ਗਿਆਨੀ ਨੂੰ ਵੀ ਭੋਗਣੀ ਪੈਂਦੀ। ਬ੍ਰਹਮ ਗਿਆਨੀ ਵੀ ਸੰਸਾਰ ਵਿੱਚ ਹੀ ਰਹਿੰਦਾ ਅਤੇ ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਲੋਕਾਂ ਨਾਲ ਜਦੋਂ ਗੱਲ ਕਰਦਾ ਉਦੋਂ ਉਹਨੂੰ ਇਹ ਵੀ ਕਹਿਣਾ ਪੈਂਦਾ, ਮੈਂ ਉੱਥੇ ਗਿਆ, ਮੈਂ ਉੱਥੋਂ ਆਇਆ, ਮੈਂ ਆਵਾਂਗਾ, ਮੈਂ ਕਰਾਂਗਾ, ਇੱਦਾਂ ਹੀ ਬੋਲਦਾ। ਮੇਰੇ ਵਰਗੇ ਸ਼ੰਕਾਵਾਦੀ ਕਹਿਣਗੇ ਲਓ ਜੀ, ਲੋਕਾਂ ਨੂੰ ਕਹਿੰਦੇ ਹਉਮੈ 'ਚ ਨਹੀਂ ਰਹਿਣਾ, ਆਪ ਮੈਂ ਕਰੀ ਜਾਂਦੇ। ਕਿਉਂਕਿ ਜਿਹੜਾ ਗਿਆਨ ਹੈ ਇਹ ਦੋ ਧਾਰਾ ਖੰਡਾ ਹੈ ਸਤਸੰਗ ਜੀ, ਦੋ ਧਾਰਾ ਖੰਡਾ ਦੋਵੇਂ ਪਾਸੇ ਵੱਢਦਾ। ਦੁਨੀਆਂ ਵੀ ਦੋ ਧਾਰੀ ਹੈ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹਦੀ ਪੰਕਤੀ ਹੈ, ਦੁਨੀਆਂ ਦਾਤਰੀ ਦੇ ਦੰਦੇ ਦੋਹੀ ਪਾਸੀ। ਇੱਕ ਤਾਂ ਦਾਤਰੀ ਹੁੰਦੀ, ਇੱਕ ਪਾਸਿਓਂ ਵੱਢਦੀ ਹੈ। ਦੁਨੀਆਂ ਦਾਤਰੀ ਦੇ ਦੰਦੇ ਦੋਵੇਂ ਪਾਸੀ, ਇਹ ਦੋਵੇਂ ਪਾਸੇ ਨੇ, ਇਹ ਦੋਵੇਂ ਪਾਸਿਓਂ ਵੱਢਦੀ ਹੈ। ਆਹ ਜਿਹੜੀ ਗੁਰਬਾਣੀ ਹੈ ਇਹਦਾ ਗਿਆਨ ਹੈ ਸਾਧ ਸੰਗਤ ਜੀ, ਇਹ ਚਾਕੂ ਦੀ ਤਰ੍ਹਾਂ ਹੈ, ਚਾਕੂ ਦੀ ਤਰ੍ਹਾਂ ਵੀ ਜੇ ਤਾਂ ਆ ਜੇ ਡਾਕਟਰ ਦੇ ਹੱਥ 'ਤੇ ਆਪਰੇਸ਼ਨ ਕਰੇਗਾ, ਰਸੌਲੀ ਕੱਢੇਗਾ, ਬੰਦੇ ਨੂੰ ਰਾਜ਼ੀ ਕਰੇਗਾ, ਜੇ ਬਦਮਾਸ਼ ਦੇ ਹੱਥ ਆ ਜੇ ਢਿੱਡ ਪਾੜੇਗਾ। ਅੱਜ ਕੱਲ੍ਹ ਗੁਰਬਾਣੀ ਦਾ ਗਿਆਨ ਕੁਝ ਇਹੋ ਜਿਹੇ ਲੋਕਾਂ ਦੇ ਹੱਥ ਆ ਗਿਆ ਜਿਹੜੇ ਇਹਦਾ ਆਪਣੇ ਢੰਗ ਨਾਲ ਚੱਕਰ ਚਲਾ ਰਹੇ ਨੇ, ਢਿੱਡ ਪਾੜ ਰਹੇ ਨੇ ਵੀ ਢਿੱਡ ਹੀ ਪਾੜਨਾ। ਗੁਰਬਾਣੀ ਦੀਆਂ ਇੱਕ ਦੋ ਪੰਕਤੀਆਂ ਲੈ ਲੈਣੀਆਂ, ਉਹ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਹੁੰਦਾ, ਰਸਾਲਿਆਂ ਵਿੱਚੋਂ ਚੁੱਕੀਆਂ ਹੁੰਦੀਆਂ, ਅੱਜ ਕੱਲ੍ਹ ਤਾਂ ਨੈੱਟ ਤੋਂ ਹੀ ਪੜ੍ਹ ਲੈਣੀਆਂ। ਦੋ ਚਾਰ ਪੰਕਤੀਆਂ ਪੜ੍ਹੀਆਂ, ਘੰਟੇ ਅੱਧੇ ਘੰਟੇ ਦਾ ਟਾਈਮ ਸਟੇਜ 'ਤੇ ਹੁੰਦਾ, ਦੋ ਚਾਰ ਪੰਕਤੀਆਂ ਨਾਲ ਜਿੱਧਰ ਮਰਜ਼ੀ ਅੱਗ ਲਾ ਦਿਓ। ਉਹ ਕੀ ਕਹਿ ਬਾਣੀ ਗੁਰੂ ਸਾਹਿਬ ਨੇ ਕਿਹੜੇ ਅਰਥਾਂ 'ਚ ਉਚਾਰੀ ਹੈ ਅਤੇ ਇਹਨਾਂ ਨੇ ਕਿਹੜੇ ਅਰਥਾਂ 'ਚ ਸਮਝੀ। ਉਹ ਕਹਿ ਕਹਿੰਦੇ ਕੋਈ ਬਾਣੀਏ ਦੇ ਘਰ ਪੰਡਿਤ ਜੀ ਕਥਾ ਕਰ ਆਏ ਸਾਲ ਸੇਠ ਦੇ ਘਰ, ਅਤੇ ਸੇਠ ਬੜਾ ਕੰਜੂਸ ਸੀ ਅਤੇ ਸਾਰਾ ਟੱਬਰ ਹੀ ਇਹੋ ਜਿਹਾ ਸੀ। ਉਹ ਕਥਾ ਪੰਡਿਤ ਜੀ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਮਹਾਂਭਾਰਤ ਦੀ ਕਥਾ ਕਰੀ, ਕਥਾ ਦਾ ਭੋਗ ਪਿਆ। ਉਸ ਪੰਡਿਤ ਜੀ ਨੇ ਸੋਚਿਆ ਵੀ ਕੋਈ ਮਿਲੇਗਾ, ਪਰ ਸੇਠ ਹੋਰਾਂ ਨੇ ਦਿੱਤਾ ਲਿਆ ਕੁਛ ਨਹੀਂ। ਪੰਡਿਤ ਜੀ ਭੋਗ ਪਾ ਕੇ ਘਰ ਚਲੇ ਗਏ। ਉਹਨੇ ਸੋਚਿਆ ਵੀ ਸ਼ਾਇਦ ਸੇਠ ਜੀ ਘਰ ਹੀ ਮਾਲ ਮੱਤਾ ਭੇਜਣਗੇ, ਗੱਡੇ 'ਤੇ ਲੱਦ ਕੇ ਭੇਜਣਗੇ, ਵੀ ਥੋੜ੍ਹਾ ਬਹੁਤਾ ਸਤਿਕਾਰ ਕਰਦੇ। ਦੋ ਦਿਨ ਲੰਘ ਗਏ, ਪੰਡਿਤ ਜੀ ਹੋਰੀ ਉਡੀਕਦੇ ਰਹੇ, ਆਇਆ ਕੁਝ ਨਾ। ਪੰਡਿਤ ਸੋਚਿਆ ਵੀ ਚਲੋ ਆਪ ਹੀ ਯਾਦ ਕਰਾਈਏ, ਚਲਾਂਗੇ ਵੱਡੇ ਬੰਦੇ ਹੈ। ਉਹ ਗਿਆ ਪੰਡਿਤ, ਜਾ ਕੇ ਰਾਮ ਰਾਮ ਜੀ ਰਾਮ ਰਾਮ ਜੀ ਕਰਕੇ ਸੇਠ ਕੋਲ ਬਹਿ ਗਿਆ ਅਤੇ ਸੇਠ ਨੂੰ ਕਹਿੰਦਾ ਵੀ ਸੇਠ ਜੀ ਕਥਾ ਸੁਣੀ ਤੁਸੀਂ, ਬੜਾ ਆਨੰਦ ਨਾਲ ਸੁਣਦੇ ਰਹੇ, ਕੀ ਸਮਝਿਆ ਉਹਦੇ 'ਚੋਂ, ਕੀ ਤੁਹਾਨੂੰ ਗਿਆਨ ਹੋਇਆ? ਸੇਠ ਕਹਿੰਦਾ ਜੀ ਮੈਂ ਕਥਾ ਸੁਣੀ, ਉਹਦੇ 'ਚ ਮੈਨੂੰ ਉਹ ਪ੍ਰਸੰਗ ਬੜਾ ਚੰਗਾ ਲੱਗਾ, ਜਦੋਂ ਕ੍ਰਿਸ਼ਨ ਕਹਿੰਦੇ ਆ ਵੀ ਤੂੰ ਦੁਰਯੋਧਨ ਨੂੰ ਵੀ ਤੂੰ 5 ਪਿੰਡ ਦੇ ਦੇ ਪਾਂਡਵਾਂ ਨੂੰ, ਵਿਚਾਰੇ ਆਪਣਾ ਗੁਜ਼ਾਰਾ ਕਰ ਰਹੇ ਨੇ। ਅਤੇ ਦੁਰਯੋਧਨ ਕਹਿੰਦਾ ਵੀ 5 ਪਿੰਡ ਤਾਂ ਬੜੀ ਦੂਰ ਦੀ ਗੱਲ ਹੈ, ਸੂਈ ਦੇ ਨੱਕੇ ਜਿੰਨੀ ਥਾਂ ਵੀ ਨਹੀਂ ਦੇਣੀ। ਅਤੇ ਮੈਂ ਇਹ ਸਿੱਖਿਆ ਲਈ ਹੈ ਵੀ ਕਿਸੇ ਨੂੰ ਕੁਝ ਨਹੀਂ ਦੇਣਾ, ਦੇਣਾ ਨਹੀਂ ਕੁਝ ਵੀ, ਇਹ ਮੈਂ ਸਿੱਖਿਆ ਲਈ ਹੈ ਮਹਾਂਭਾਰਤ 'ਚੋਂ, ਮੈਨੂੰ ਇਹ ਗਿਆਨ ਮਿਲੇ। ਫਿਰ ਉਹਨੇ ਸੋਚਿਆ ਵੀ ਚਲੋ ਇਹ ਤਾਂ ਜੋ ਹੈ ਜਿਹੋ ਜਿਹਾ ਹੈ, ਆਪਾਂ ਸੇਠਾਣੀ ਨੂੰ ਪੁੱਛ ਲੈਂਦੇ ਹਾਂ। ਉਹ ਸੇਠਾਣੀ ਨੂੰ ਗਿਆ, ਸੇਠਾਣੀ ਜੀ ਰਾਮ ਰਾਮ ਕਥਾ ਸੁਣਦੇ ਰਹੇ, ਕੀ ਸਿੱਖਿਆ ਮਿਲੀ? ਉਹ ਕਹਿੰਦੀ ਵੀ ਜੇ ਦਰੋਪਦੀ 5 ਪਤੀ ਰੱਖ ਸਕਦੀ ਹੈ ਤਾਂ ਆਪਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ, ਵੀ ਮੈਂ ਤਾਂ ਇਹ ਸਿੱਖਿਆ ਵੀ ਕੋਈ ਹਰਜ ਨਹੀਂ ਹੈ, ਵੀ ਇੱਕ ਪਤੀ ਨਹੀਂ ਤਾਂ ਦੂਜਾ ਵੀ ਤਾਂ ਠੀਕ ਹੈ, ਤੀਜਾ ਵੀ ਠੀਕ ਹੈ। ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦੇ ਹੁਣ ਕੀ ਕਰ ਸਕਦੇ ਹਾਂ? ਲੋਕ ਗਿਆਨ ਨੂੰ ਵੀ ਜਿਹੜਾ ਨਾ ਉਹ ਆਪਣੇ ਢੰਗ ਨਾਲ, ਆਪਣੇ ਮਤਲਬ ਨਾਲ, ਆਪਣੇ ਅਰਥਾਂ 'ਚ ਵਰਤ ਲੈਂਦੇ ਆ। ਸੋ ਸਾਧ ਸੰਗਤ ਜੀ, ਜਿਹੜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਗੱਲ ਹੈ ਬਈ ਮਹਾਂਪੁਰਸ਼ ਜਿਹੜੇ ਨੇ ਸੰਸਾਰ 'ਚ ਵਿਚਰਦੇ ਨੇ, ਉਦੋਂ ਬੋਲਦੇ ਨੇ ਮੈਂ ਕਰਕੇ ਮੈਂ ਕੀਤਾ, ਮੈਂ ਉਹ ਕੀ ਕਰਾਂਗਾ ਜਾਂ ਮੈਂ ਆ ਜਾਵਾਂਗਾ। ਕੋਈ ਕਹੇ ਬਾਬਾ ਜੀ ਸਾਡੇ ਘਰ ਆਉਣਾ, ਚੰਗਾ ਭਾਈ ਮੈਂ ਆ ਜਾਵਾਂਗਾ, ਮੈਂ ਇਹੀ ਕਹਿਣਾ ਨਾ, ਚੰਗਾ ਭਾਈ ਮੈਂ ਕਰ ਦਿਆਂਗਾ, ਇਹੀ ਬੋਲਣਾ। ਉਹ ਅੱਗੋਂ ਢੁੱਚਰ ਡਾਹਣ ਵਾਲਾ ਬੰਦਾ, ਲਓ ਜੀ ਨਾਲੇ ਤਾਂ ਸਵੇਰੇ ਕਹਿ ਰਹੇ ਸੀ ਕਥਾ 'ਚ ਮੈਂ ਨਹੀਂ ਕਰਨੀ, ਹੁਣ ਤੁਸੀਂ ਮੈਂ ਕਰਦੇ ਹੋ। ਤੁਸੀਂ ਤਾਂ ਕਹਿੰਦੇ ਹੋ ਮੈਂ ਕਰਨੀ ਕੋਈ ਨਹੀਂ, ਆਪ ਹੀ ਮੈਂ ਬੋਲੀ ਜਾਂਦੇ ਹੋ, ਵਿਚਾਰਾ ਬਾਬਾ ਕੀ ਕਰੇ ਹੁਣ ਦੱਸੋ। ਗੁਰੂ ਨਾਨਕ ਸਾਹਿਬ ਜਵਾਬ ਦਿੰਦੇ, ਕਹਿੰਦੇ ਉਹ ਬਾਹਰੋਂ ਹੋਮੈ ਕਹਿ ਕਹਾਏ, ਉਹ ਅੰਦਰੋਂ ਮੈਂ ਨਹੀਂ ਕਰਦਾ, ਉਹ ਬਾਹਰੋਂ ਕਰ ਰਿਹਾ, ਲੋਕਾਂ ਵਾਸਤੇ ਠਾਠਾ ਬਾਗਾ ਚੱਲ ਰਿਹਾ, ਦੁਨੀਆਂ ਨਾਲ ਕਰਨਾ ਪੈਣਾ। ਬਾਹਰੋਂ ਹੋਮੈ ਕਹਿ ਕਹਾਏ, ਬਾਹਰੋਂ ਉਹ ਹੋਮੈ ਵਿੱਚ ਬੋਲਦਾ ਮੈਂ ਕਰਾਂਗਾ, ਮੈਂ ਕਰ ਦਿਆਂਗਾ, ਜੋ ਵੀ ਬਚਨ ਕਰਦਾ ਉਹ ਉਸ ਤਰ੍ਹਾਂ ਕਰਦਾ ਜਿਵੇਂ ਦੁਨੀਆਂ ਕਰਦੀ ਹੈ। ਤੋ ਉਹਦੀ ਅੰਦਰਲੀ ਅਵਸਥਾ ਕੀ ਹੈ, ਅਗਲੀ ਪੰਕਤੀ 'ਚ ਦੱਸਦੇ ਹਾਂ।
ਅੰਦਰੋਂ ਮੁਕਤ ਲੇਪ ਕਦੇ ਨਾ ਲਾਏ,
ਅੰਦਰੋਂ ਮੁਕਤ ਹੁੰਦਾ, ਅੰਦਰੋਂ ਉਹਨੂੰ ਕੋਈ ਲੇਪ ਨਹੀਂ ਲੱਗਦਾ, ਉਹਨੂੰ ਕੋਈ ਮੈਂ ਉਹਦੇ 'ਚ ਨਹੀਂ ਹੁੰਦੀ, ਆਪਣੀ ਦੇਹ ਅਧਿਆਸ ਵਾਲੀ ਮੈਂ ਵੀ ਮੈਂ ਸਰੀਰ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ, ਹਮ ਕੀਆ ਹਮ ਕਰਾਂਗੇ, ਇਹੋ ਜਿਹੀ ਉਹਦੀ ਵਾਸ਼ਨਾ ਨਹੀਂ ਹੁੰਦੀ। ਇੱਦਾਂ ਨਹੀਂ ਸੋਚਦਾ ਉਹ, ਇੱਦਾਂ ਨਹੀਂ ਬੋਲਦਾ ਉਹ, ਵਿਹਾਰ ਦੇ ਲਈ ਮੈਂ ਕਰਕੇ ਥੋੜ੍ਹੀ ਜਿਹੀ ਗੱਲਬਾਤ ਕਰਦਾ ਹੈ, ਪਰ ਅੰਦਰੋਂ ਮੁਕਤ ਹੁੰਦਾ ਹੈ। ਬਾਹਰੋਂ ਹੋਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ, ਅੰਦਰੋਂ ਮੁਕਤ ਹੁੰਦਾ, ਕਦੀ ਉਹਨੂੰ ਮੈਂ ਦਾ ਲੇਪ ਨਹੀਂ ਲੱਗਦਾ, ਉਹ ਕਦੀ ਮੈਂ ਵਿੱਚ ਨਹੀਂ ਵਰਤਦਾ। ਹਾਂਜੀ,
ਮਾਇਆ ਮੋਹ ਗੁਰ ਸ਼ਬਦ ਜਲਾਏ,
ਉਹ ਜਿਹੜਾ ਮਾਇਆ ਦਾ ਮੋਹ ਹੈ ਇਹਨੂੰ ਸਾੜ ਕੇ ਸੁੱਟ ਦਿੰਦਾ। ਕਾਹਦੇ ਨਾਲ ਸਾੜਦਾ? ਗੁਰੂ ਸ਼ਬਦ ਦੇ ਨਾਲ। ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜਾ ਜਾਪ ਹੈ ਸਾਧ ਸੰਗਤ ਜੀ, ਇਹਦੇ 'ਚ ਸ਼ਕਤੀ ਹੈ। ਕੀ ਸ਼ਕਤੀ ਹੈ? ਕਰੀ ਜਾਓ ਕਰੀ ਜਾਓ, ਇੱਕ ਦਿਨ ਮਾਇਆ ਦਿਸ ਨੂੰ ਹਟ ਜਾਂਦੀ ਹੈ। ਇਹੋ ਜਿਹੀ ਅਵਸਥਾ ਵੀ ਸਾਡੀ ਤਾਂ ਨਹੀਂ ਆਉਂਦੀ, ਪਰ ਜਿਹਨਾਂ ਦੀ ਆਉਂਦੀ ਹੈ, ਜੇ ਗੁਰੂ ਸਾਹਿਬ ਜੀ ਨੇ ਕਿਰਪਾ ਜਿਹਨਾਂ ਦੇ ਕੀਤੀ ਹੁੰਦਾ ਉਹਨਾਂ ਵਾਸਤੇ, ਉਹਨਾਂ ਦੇ ਸਾਰੀ ਮਾਇਆ ਦਾ ਮੋਹ ਸੜ ਕੇ ਸੁਆਹ ਹੋ ਜਾਂਦਾ, ਕਿਸੇ ਵੀ ਪਦਾਰਥ ਦਾ ਮੋਹ ਨਹੀਂ ਰਹਿੰਦਾ। ਉਹਦੇ ਲਈ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਸੋਨਾ ਅਤੇ ਮਿੱਟੀ ਬਰਾਬਰ ਹੋ ਜਾਂਦੇ ਨੇ, ਜ਼ਹਿਰ ਅਤੇ ਅੰਮ੍ਰਿਤ ਬਰਾਬਰ ਹੋ ਜਾਂਦੇ। ਉਹਨੂੰ ਕੁਝ ਦਿਸਦਾ ਹੀ ਨਹੀਂ, ਸੰਸਾਰ ਹੈ ਹੀ ਨਹੀਂ ਉਹਦੇ ਵਾਸਤੇ। ਬ੍ਰਹਮ ਗਿਆਨੀ ਦੀ ਅਵਸਥਾ ਜੇ ਕਿਹੋ ਜਿਹੀ ਅਵਸਥਾ ਹੈ ਜਿੱਥੇ ਜਾ ਕੇ ਸੰਸਾਰ ਦਿਸਦਾ ਨਹੀਂ, ਜਬ ਆਕਾਰ ਹੈ ਕਛ ਨਾ ਦ੍ਰਿਸ਼ਟੇਤਾ, ਉੱਥੇ ਆਕਾਰ ਮਾਇਆ ਦਾ ਨਹੀਂ ਦਿਸ ਦ੍ਰਿਸ਼ਟੀਗੋਚਰ ਹੁੰਦਾ। ਪਾਪ ਪੁੰਨ ਤਬ ਕਹਿਤੇ ਹੋਤਾ, ਜਦੋਂ ਸੰਸਾਰ ਹੀ ਨਹੀਂ ਦਿਸਣਾ ਫਿਰ ਪਾਪ ਪੁੰਨ ਕਿੱਥੇ ਦਿਸਣਾ? ਉੱਥੇ ਹੈ ਹੀ ਨਹੀਂ ਸੰਸਾਰ, ਨਾ ਪਾਪ ਹੈ, ਤਿੱਥੇ ਪਾਪ ਨਾ ਪੁੰਨਾ, ਇਹੋ ਜਿਹੀ ਅਵਸਥਾ ਹੈ। ਹਾਂਜੀ,
ਨਿਰਮਲ ਨਾਮ ਸਦ ਹਿਰਦੈ ਧਿਆਏ,
ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਨਿਰਮਲ ਨਾਮ ਨੂੰ ਸਦੀਵ ਕਾਲ ਆਪਣੇ ਹਿਰਦੇ 'ਚ ਜਪਦੇ ਹਨ। ਹਰ ਵੇਲੇ ਵਾਹਿਗੁਰੂ 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 ਜਪਦੇ ਹਨ। ਹਾਂਜੀ,
ਧਾਵਤ ਰਾਖੈ ਠਾਕਰ ਹਾਏ,
ਦੌੜਦੇ ਹੋਏ ਮਨ ਨੂੰ ਠਾਕ ਲੈਂਦੇ, ਰੋਕ ਲੈਂਦੇ ਹਨ, ਇੱਕ ਥਾਂ 'ਤੇ ਕੇਂਦਰਿਤ ਕਰ ਲੈਂਦੇ ਪਰਮੇਸ਼ਰ ਦੇ ਸ਼ਬਦ ਵਿੱਚ। ਜਿਹੜਾ ਮਨ ਹਰ ਵੇਲੇ ਚੰਚਲ ਹੈ, ਹਰ ਵੇਲੇ ਦੌੜਿਆ ਰਹਿੰਦਾ, ਉਹਨੂੰ ਫਿਰ ਸ਼ਬਦ ਦੇ ਨਾਲ ਕਾਬੂ ਕਰ ਲੈਂਦੇ ਹਨ।
ਸਿੱਖ ਸੰਗਤ ਕਰਮ ਮਿਲਾਏ,
ਹਾਂ, ਕਹਿੰਦੇ ਗੁਰਸਿੱਖਾਂ ਦੀ ਸੰਗਤ ਭਾਗਾਂ ਨਾਲ ਮਿਲਦੀ ਹੈ, ਕਿਉਂਕਿ ਬਿਨਾਂ ਗੁਰਸਿੱਖਾਂ ਦੀ ਸੰਗਤ ਦੇ ਇਹ ਮਨ ਟਿਕਦਾ ਵੀ ਨਹੀਂ। ਮਨਮੁੱਖਾਂ ਦੀ ਚੰਚਲ ਲੋਕਾਂ ਦੀ ਸੰਗਤ ਵਿੱਚ ਤਾਂ ਚੰਚਲ ਖਲ ਚੰਚਲ ਅਤੇ ਚਿੱਤ ਚੰਚਲ, ਕਹਿੰਦੇ ਮੂਰਖਾਂ ਦੀ ਚੰਚਲ ਬਿਰਤੀ ਵਾਲਿਆਂ ਦੀ ਸੰਗਤ ਕਰਨ ਨਾਲ ਚਿੱਤ ਨੇ ਚੰਚਲ ਹੀ ਹੋਣਾ। ਉਹਨੇ ਗੱਲ ਹੀ ਇਹੋ ਜਿਹੀ ਕਰਨੀ ਆ ਵੀ ਹੋਰ ਪਾਸੇ ਹੀ ਧਿਆਨ ਹੋਣਾ। ਅਤੇ ਮਹਾਰਾਜ ਸਾਹਿਬ ਜੀ ਨੇ ਬਾਣੀ 'ਚ ਲਿਖਿਆ ਨਾ, ਚੰਚਲ ਸੰਗ ਸਗਲ ਬਿਦਹਾਰੀ, ਪੱਟਾਂ ਦੇ ਸਵਈਆਂ 'ਚ ਪਾਉਂ, ਚੰਚਲ ਸੰਗ ਸਗਲ ਬਿਦਹਾਰੀ, ਜਾਪ ਤਾਪ ਸੰਜਮ ਸੁਚਨੇਮਾ, ਚੰਚਲ ਸੰਗ ਸਗਲ ਬਿਦਹਾਰੀ। ਕਰਮ ਧਰਮ ਸੰਜਮ ਜਿੰਨੇ ਵੀ ਕੀਤੇ ਹੁੰਦੇ ਨਾ, ਚੰਚਲ ਬੰਦੇ ਦੀ ਸੰਗਤ ਬੈਠੋਗੇ ਉਹ ਸਾਰੇ ਭੁੱਲ ਜਾਣਗੇ। ਇਹੋ ਜਿਹੀ ਇੱਕ ਮਾਇਆ ਵਰਤਾ ਦਿੰਦਾ, ਉਸ ਮਾਹੌਲ ਬਣਾ ਦਿੰਦਾ, ਉਹ ਗੱਲ ਯਾਦ ਹੀ ਨਹੀਂ ਆਉਂਦੀ ਪਰਮੇਸ਼ਰ ਦੀ। ਇਸ ਕਰਕੇ ਗੁਰਸਿੱਖਾਂ ਦੀ ਸੰਗਤ ਵਿੱਚ ਇਹ ਮਨ ਟਿਕਦਾ ਹੈ, ਪਰ ਗੁਰਸਿੱਖਾਂ ਦੀ ਸੰਗਤ ਭਾਗਾਂ ਨਾਲ, ਕਰਮਾਂ ਨਾਲ, ਬਖਸ਼ਿਸ਼ ਨਾਲ ਮਿਲਦੀ ਹੈ। ਹਾਂਜੀ,
ਗੁਰ ਬਿਨ ਭੁੱਲੋ ਆਵੈ ਜਾਏ,
ਬਿਨਾਂ ਗੁਰੂ ਤੋਂ ਇਹ ਜੀਵ ਭੁੱਲਿਆ ਹੋਇਆ ਆਈ ਜਾਂਦਾ, ਜਾਈ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ, 84 ਦੇ ਗੇੜੇ 'ਚ ਪਿਆ ਰਹਿੰਦਾ ਹੈ।
ਨਦਰ ਕਰੇ ਸੰਯੋਗ ਮਿਲਾਏ,
ਜੇ ਵਾਹਿਗੁਰੂ ਨਦਰ ਕਰ ਦੇਵੇ ਤੇ ਗੁਰਸਿੱਖਾਂ ਨਾਲ ਸੰਯੋਗ ਬਣਦਾ ਹੈ। ਗੁਰਸਿੱਖਾਂ ਦੀ ਨਾਮ ਰਸੀਆਂ ਦੀ, ਭਗਤਾਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਉਹਦੀ ਕਿਰਪਾ ਨਾਲ ਮਿਲਦੀ ਹੈ। ਸਭ ਤੋਂ ਮਹਿੰਗੀ ਦੁਨੀਆ ਵਿੱਚ ਸਾਧ ਸੰਗਤ ਹੈ, ਹੋਰ ਕੋਈ ਚੀਜ਼ ਇੰਨੀ ਮਹਿੰਗੀ ਨਹੀਂ, ਦੁਰਲੱਭ ਨਹੀਂ, ਹਰ ਚੀਜ਼ ਮਿਲ ਜਾਂਦੀ ਹੈ। ਸਤ ਸੰਗਤ ਮਿਲਣੀ ਔਖੀ ਹੈ, ਅਤੇ ਜਿਹਨਾਂ ਨੂੰ ਮਿਲ ਜਾਂਦੀ ਹੈ ਉਹ ਪਾਰਸ ਪੇਟ ਪਏ ਸੇ ਪਾਰਸ, ਉਹ ਵੀ ਉਹੋ ਜਿਹੇ ਬਣ ਜਾਂਦੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕਰਨ, ਇਹ ਗੁਰੂ ਕੇ ਬਚਨ ਸਾਡੇ ਹਿਰਦਿਆਂ 'ਚ ਵਸਣ, ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।